ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਨਮ ਤੁਮਾਰੇ ਲਿਖੇ ਮਾਧੋ ਜਨਮ ਤੁਮਾਰੇ ਲਿਖੇ ਜਨਮ ਤੁਮਾਰੇ ਲਿਖੇ ਮਾਧੋ ਜਨਮ ਤੁਮਾਰੇ ਲਿਖੇ ਦੀਨ ਦਿਆਲ ਨੰਦ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਕਹਿ ਰਵਿਦਾਸ ਆਸ ਲਗ ਜੀਵੋ ਫਿਰ ਪਇਓ ਦਰਸ਼ਨ ਦੇਖੇ ਮਾਧੋ ਜਨਮ ਤੁਮਾਰੇ ਲਿਖੇ जन्म बिछड़े थे माधो बहुत जन्म बिछड़े थे माधो
बहुत जन्म बिछड़े थे माधो बहुत जन्म बिछड़े थे माधो
कई जन्म पै गीत पतंगा कई जन्म गजवीर तुरंग कई जन्म पंखी सर्प होयो कई जन्म है वृक्ष जोयो मिल जगदीश मिलन की बरिया तिरंकाल सुनहरिया बहुत जन्म बिछड़े थे वादो एहो जन्म तुम्हारे लिखे जन्म तुम्हारे लिखे बिछड़े थे पादो एहो जन्म तुम्हारे लिखे बहुत जन्म बिछड़े थे पादो एहो जन्म तुम्हारे लिखे बहुत जन्म बिछड़े थे माधो एहो जन्म तुम्हारे लेखे कहर विदास आस लग जीवो चिर पयो दर्शन देखे परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा जी सतगुरां दी साजी नवाजी साध संग जी आओ रसना पवित्र करो सतगुर दी बख्शिश दोहराओ प्यार नाल फतेह बुलाओ कोई रसना वांझी ना रवे एक बारी सारे आखो जी वाहेगुरु जी का खालसा वाहेगुरु जी की फतेह। मोगा शहर और इलाके दीयां संगतां नूं तीन दिन का समा आप सारे मिल के बैठन का प्राप्त होया उद्दम मोगे की संगत का प्रबंधकों का है ते लाहा इत्थे पता ही नहीं किन्ने इलाकों तो संगत ने आके लै जाना इलाका तो 40-50 किलोमीटर दे एरिए च ही होंदा अपना इलाका 100 तक चले जाओ पर जेड़े दो 250 किलोमीटर तो इत्थे हाजरियां भर रहे ने वो अपना इलाका नहीं पता ही नहीं कितों कितों आके ये सांझा खूह है किसी दे घर विच लग्या होया नलका खराब हो जाए वो फिर किसी गवांढी दे घर पानी भरन जांदा एक दिन जाएगा दो दिन जाएगा एक दिन अक जाणगे गवांढी कहणगे अपने आला ठीक करवा ला हुण साडे आला भी तोड़ना तू कोई टाइम ही नहीं तेरा आ जाना पानी भरन ते सानू जाण लग्या वी शर्म आएगी की कहणगे रोज ही आ जांदे ने मंगण रोज ही गुरमुखो एक नलका ओ हुंदा जिहड़ा किसे दे घर लग्या ਇੱਕੋ ਲੱਗਿਆ ਜਿਹੜਾ ਬੱਸ ਸਟੈਂਡ ਤੇ ਸੱਥ ਵਿੱਚ ਜਾਂ ਕਿਤੇ ਹੋਰ ਸਾਂਝੀ ਥਾਂ ਤੇ ਲੱਗਿਆ ਸਾਂਝੀ ਥਾਂ ਦੇ ਨਲਕੇ ਤੋਂ ਜਿਹੜਾ ਮਰਜ਼ੀ ਆਏ ਜਦੋਂ ਮਰਜ਼ੀ ਆਏ ਪਾਣੀ ਭਰ ਕੇ ਲੈ ਜੇ ਕੋਈ ਰੋਕ ਨਹੀਂ ਸਕਦਾ ਉਹ ਸਾਂਝਾ ਹੈ ਇਹ ਸਾਂਝਾ ਖੂਹ ਹੈ ਜਿਹੜਾ ਇਹਨਾਂ ਨੇ ਲਾਇਆ ਇੱਥੇ ਇੱਕ ਪਰਿਵਾਰ ਜਾਂ ਇੱਕ ਸ਼ਹਿਰ ਦੀ ਗੱਲ ਨਹੀਂ ਜਿਹੜਾ ਮਰਜ਼ੀ ਆਏ ਤੇ ਜਿਹੜੇ ਮਰਜ਼ੀ ਇਲਾਕੇ ਦਾ ਅਕੇਲਾ ਹਾਲ ਹੈ ਜੀ ਇੱਥੇ ਹੀ ਬਸ ਨਹੀਂ ਗੁਰੂ ਪਿਆਰਿਓ ਸਿੱਖ ਆਏ ਭਾਵੇਂ ਹਿੰਦੂ ਆਏ ਭਾਵੇਂ ਮੁਸਲਮਾਨ ਆਏ ਭਾਵੇਂ ਈਸਾਈ ਆਵੇ ਜਿਹੜਾ ਮਰਜ਼ੀ ਆਏ ਤੇ ਆ ਕੇ ਜੀਵਨ ਜਾਂਚ ਲਵੇ ਜੀਵਨ ਦੀ ਜੁਗਤ ਸਿੱਖੇ ਕੋਈ ਮਰਜ਼ੀ ਆਏ ਇੱਥੇ ਕਿਸੇ ਨੂੰ ਰੋਕ ਨਹੀਂ ਸੋ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲੈਣਾ ਜਿਹੜੇ ਮੱਥਾ ਟੇਕਣ ਵਾਲੇ ਉਹ ਚਰਨਾਂ ਚ ਬੇਨਤੀ ਹੈ ਵੀ ਵਾਰੀ ਵਾਰੀ ਸਾਰੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਬੈਠੀ ਜਾਇਓ ਆਵਾਜ਼ ਨਾ ਆਵੇ ਕਿਸੇ ਦੀ ਵੀ ਪੂਰੀ ਇਕਾਗਰਤਾ ਬਣੇ ਮਰਜ ਮੇਰ ਕਰਨ ਤਨ ਕਰਕੇ ਜੁੜੇ ਆ ਤੇ ਸਤਿਗੁਰ ਦੀ ਬਖਸ਼ਿਸ਼ ਨਾਲ ਮਨ ਕਰਕੇ ਵੀ ਹੌਲੀ ਹੌਲੀ ਜੁੜੀਏ ਜਦੋਂ ਮਨ ਦੀ ਹਾਜ਼ਰੀ ਲੱਗੇਗੀ ਅਸਲੀ ਹਾਜ਼ਰੀ ਉਹੀ ਆ ਤੇ ਆਪ ਜੀ ਨੇ ਬੜੀ ਵਾਰੀ ਸੁਣਿਆ ਦੀਵਾਨਾਂ ਵਿੱਚ ਟੇਪਾਂ ਚ ਬੜੀ ਵਾਰੀ ਅਰਜ ਕੀਤੀ ਹੈ ਤਨ ਝੁਕਾਉਣਾ ਸ਼ੁਰੂ ਕਰ ਦਿਓ ਇੱਕ ਦਿਨ ਮਨ ਝੁਕ ਜਾਏਗਾ ਜੀਭ ਨਾਲ ਗਾਉਣਾ ਸ਼ੁਰੂ ਕਰ ਦਿਓ ਬੋਲਣਾ ਸ਼ੁਰੂ ਕਰ ਦਿਓ ਬਾਣੀ ਪੜ੍ਹੋ ਕਦੇ ਨਾ ਕਦੇ ਮਨ ਵੀ ਪੜੇਗਾ ਬਹੁਤ ਲੋਕ ਇਹ ਸਵਾਲ ਕਰਦੇ ਨੇ ਆਪ ਜੀ ਚੋਂ ਜੇ ਮੈਂ ਕਵਾਂ ਹੱਥ ਖੜੇ ਕਰੋ ਤੇ ਤੁਹਾਡੇ ਚੋਂ 80% ਹੱਥ ਖੜੇ ਕਰਨਗੇ ਜਿਹੜੇ ਕਹਿਣਗੇ ਬਾਣੀ ਪੜ੍ਹਨੇ ਆ ਮਨ ਨਹੀਂ ਜੁੜਦਾ ਬਹੁਤੇ ਕਹਿੰਦੇ ਬਈ ਬਾਣੀ ਤੇ ਪੜ੍ਹਨੇ ਆ ਸਾਡਾ ਮਨ ਨਹੀਂ ਜੁੜਦਾ ਮੈਨੂੰ ਬੜੇ ਪੁੱਛਦੇ ਨੇ ਕਈ ਤੇ ਗੁਰਮੁਖੋ ਇੱਕੋ ਹੀ ਅਰਜ ਕਰਦਾ ਹੁੰਦਾ ਸਾਰੀ ਸੰਗਤ ਨੂੰ ਕਿ ਮਨ ਜੋ ਮਨ ਨਹੀਂ ਜੁੜਦਾ ਤੇ ਬਾਣੀ ਪੜ੍ਹਨੀ ਛੱਡ ਦਿੱਤੀ ਮਨ ਨੂੰ ਜੋੜਨ ਵਾਸਤੇ ਤੇ ਬਾਣੀ ਪੜ੍ਹਨੀ ਸੀ ਇਹ ਤੇ ਉਹ ਗੱਲ ਕਰਦੇ ਹੋ ਡਾਕਟਰ ਕੋਲ ਜਾ ਕੇ ਕਹਿੰਦੇ ਹੋ ਵੀ ਡਾਕਟਰ ਸਾਹਿਬ ਦਵਾਈ ਬਾਅਦ ਚ ਖਾਵਾਂਗੇ ਪਹਿਲਾਂ ਠੀਕ ਹੋ ਜਾ ਤੰਦਰੁਸਤੀ ਪਹਿਲਾਂ ਹੋ ਜਾ ਮਿਲ ਜਾਵੇ ਦਵਾਈ ਮੈਂ ਫੇਰ ਖਾਵਾਂਗਾ ਸਿੱਖ ਕਹਿੰਦਾ ਮਨ ਪਹਿਲਾਂ ਜੁੜ ਜਾ ਬਾਣੀ ਫੇਰ ਪੜਾਂਗੇ ਜੇ ਮਨ ਨਹੀਂ ਜੁੜਦਾ ਤੇ ਫਿਰ ਬਾਣੀ ਪੜਨ ਦਾ ਕੀ ਫਾਇਦਾ ਪਰ ਮਨ ਜੋੜਨ ਵਾਸਤੇ ਤੇ ਬਾਣੀ ਪੜਨੀ ਸੀ ਸਰੀਰ ਠੀਕ ਕਰਨ ਵਾਸਤੇ ਤੰਦਰੁਸਤੀ ਵਾਸਤੇ ਤੇ ਤੂੰ ਦਵਾਈ ਲੈਣੀ ਸੀ ਅਸੀਂ ਕਹਿੰਦੇ ਹਾਂ ਨਹੀਂ ਪਹਿਲਾਂ ਮਨ ਜੁੜੇ ਫੇਰ ਬਾਣੀ ਪੜਾਂਗੇ ਪਹਿਲਾਂ ਮਨ ਜੁੜੇ ਫੇਰ ਕੀਰਤਨ ਚ ਬਹਿਣ ਦਾ ਫਾਇਦਾ ਨਹੀਂ ਕੀਰਤਨ ਬਾਣੀ ਦਾ ਜਾਪ ਇਹ ਤੇ ਹੈ ਹੀ ਸਾਰੇ ਸਾਧਨ ਮਨ ਜੋੜਨ ਵਾਸਤੇ ਤੇ ਮਨ ਜਦੋਂ ਜੁੜ ਗਿਆ ਜਦੋਂ ਮਨ ਬੋਲਦਾ ਫਿਰ ਹਾਜ਼ਰੀ ਦਰਗਾਹ ਚ ਲੱਗਦੀ ਹੈ ਵਾਹਿਗੁਰੂ 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 ਜੀਵ ਨਾਲ ਕਰਦੇ ਜਾਓ ਕਰਦੇ ਜਾਓ ਕਦੇ ਨਾ ਕਦੇ ਮਨ ਵੀ ਬੋਲੇਗਾ ਜਦੋਂ ਮਨ ਬੋਲੇਗਾ ਉਸ ਦਿਨ ਸਾਡਾ ਬੋਲਣਾ ਪ੍ਰਵਾਨ ਹੋ ਜਾਏਗਾ ਉਸ ਦਿਨ ਫਿਰ ਸਾਡੀ ਹਾਜ਼ਰੀ ਦਰਗਾਹ ਵਿੱਚ ਲੱਗੇਗੀ ਅੰਤਰ ਗੁਰ ਆਰਾਧਨਾ ਰੋਜ਼ ਪੜ੍ਹਦੇ ਹਾਂ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸ਼ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗ ਹੈ ਪਾਈਐ ਠਾਉ ਦਰਗਾਹ ਚ ਥਾਂ ਮਿਲਦੀ ਹੈ ਕੰਨਾਂ ਨਾਲ ਸੁਣੋ ਜੀਭਾਂ ਨਾਲ ਬੋਲੋ ਅੱਖਾਂ ਨਾਲ ਦਰਸ਼ਨ ਕਰੋ ਤੇ ਬੁੱਧ ਨਾਲ ਵਿਚਾਰ ਕਰੋ ਬਾਣੀ ਦੀ ਦਰਗਾਹ ਵਿੱਚ ਥਾਂ ਮਿਲਦੀ ਤੇ ਯਾਦ ਰੱਖਣਾ ਖਾਲਸਾ ਜੀ ਗੁਰੂ ਪਿਆਰਿਓ ਜਿਹੜਾ ਸਿਰ ਗੁਰੂ ਅੱਗੇ ਨਹੀਂ ਝੁਕਦਾ ਜਿਹੜੀ ਜੀਭਾਂ ਨਹੀਂ ਪੜਦੀ ਜਿਹੜੇ ਕੰਨ ਨਹੀਂ ਸੁਣਦੇ ਜਿਹੜੀਆਂ ਅੱਖਾਂ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰਦੀਆਂ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੂੰ ਤ੍ਰਿਗ ਕਹਿੰਦੇ ਨੇ ਆਖੋ ਸਤਨਾਮ ਤ੍ਰਿਗੰਦ ਨ ਗੁਰਮੁਖੋ ਤ੍ਰਿਗ ਤ੍ਰਿਗ ਸਿਰ ਜੋ ਗੁਰ ਨਾ ਨਿਵੇ ਗੁਰ ਲੱਗੈ ਨਾ ਚਰਨੀ ਉਹ ਸਿਰ ਜਿਹੜਾ ਗੁਰੂ ਦੇ ਚਰਨਾਂ ਚ ਨਹੀਂ ਝੁਕਦਾ ਉਹ ਤ੍ਰਿਗ ਗੁਰਮੁਖੋ ਆਪੋ ਆਪਣੇ ਮਨਾਂ ਚ ਝਾਤੀ ਮਾਰਨੀ ਆਪਾਂ ਨਾਲ ਨਾਲ ਜਿਹੜੀ ਵੀ ਵਿਚਾਰ ਚੱਲਦੀ ਹੋਵੇ ਕੋਈ ਕਥਾ ਵਾਚ ਕੇ ਕਥਾ ਕਰਦਾ ਹੋਵੇ ਨਾ ਅਸੀਂ ਜ਼ਰੂਰ ਹਿਰਦੇ 'ਚ ਝਾਤ ਪਾਉਣੀ। ਜਿਵੇਂ ਆਪ ਜੀ ਨੇ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਤੋਂ ਸੁਣਿਆ ਵੀ ਉਹ ਕਾਲ ਪੁਰਖ ਹੈ ਜਿਹੜਾ ਉਹ ਨਿਰਭਉ ਹੈ, ਉਹ ਹੈ ਨਿਰਵੈਰ, ਉਹ ਹੈ ਅਕਾਲ ਮੂਰਤ ਜਿਹਦੇ 'ਤੇ ਕਾਲ ਦਾ ਅਸਰ ਨਹੀਂ, ਉਹ ਅਜੂਨੀ ਹੈ ਜਿਹੜਾ ਜੂਨਾਂ 'ਚ ਨਹੀਂ ਆਉਂਦਾ, ਉਹ ਸਹਿਬਹੰ ਹੈ ਸਹਿਭੰਗ ਸੁਤੇ ਸਿੱਧ ਪ੍ਰਕਾਸ਼ ਆਪਣੇ ਆਪ, ਉਹਨੂੰ ਕੋਈ ਪ੍ਰਗਟ ਕਰਨ ਵਾਲਾ ਨਹੀਂ। ਆਪ ਜੀ ਨੇ ਸੁਣਿਆ ਹੁਣ ਉਹ ਤੇ ਨਿਰਭਉ ਹੈ, ਆਪਾਂ ਨੂੰ ਬੜਾ ਭੈ ਹੈ ਡਰ ਹੈ, ਉਹ ਤੇ ਨਿਰਵੈਰ ਹੈ, ਆਪਾਂ ਹਰੇਕ ਨਾਲ ਹੀ ਵੈਰ ਵਿੱਢੀ ਬੈਠੇ ਹਾਂ, ਭਾਵੇਂ ਉਹ ਸੱਗਾ ਭਰਾ ਹੀ ਹੋਵੇ, ਪਿਤਾ ਦਾ ਪੁੱਤ ਨਾਲ ਵੈਰ, ਪੁੱਤ ਦਾ ਪਿਓ ਨਾਲ ਵੈਰ, ਘਰ ਵਿੱਚ ਹੀ ਕਿੰਨੇ ਵੈਰ ਨੇ। ਹੁਣ ਇਹ ਤੇ ਆਪਾਂ ਸੁਣਿਆ ਵੀ ਉਹ ਨਿਰਭਉ ਏ ਉਹ ਨਿਰਵੈਰ ਏ, ਤੇ ਗੁਰਮੁਖੋ ਕੋਈ ਵੀ ਕਥਾ ਵਾਚਕ ਕਥਾ ਕਰੇ, ਕੋਈ ਰਾਗੀ ਰਾਗ ਪੜ੍ਹੇ, ਕੋਈ ਢਾਡੀ ਵਾਰ ਪੜ੍ਹੇ, ਕੋਈ ਕਵੀਸ਼ਰ ਕਵਿਤਾ ਪੜ੍ਹੇ, ਕੋਈ ਸਾਧੂ ਮਹਾਤਮਾ ਕੋਈ ਵੀ ਗੱਲ ਕਰੇ, ਅਸੀਂ ਉਹਨੂੰ ਆਪਣੇ ਜੀਵਨ ਵਿੱਚ ਲਿਆਉਣ ਦਾ ਯਤਨ ਕਰਨਾ ਹੈ ਵੀ ਉਹ ਅਕਾਲ ਪੁਰਖ ਹੈ ਜਿਹੜਾ ਉਹ ਨਿਰਭਉ ਹੈ ਉਹ ਨਿਰਵੈਰ ਹੈ, ਮੈਂ ਨਿਰਭਉ ਤੇ ਨਿਰਵੈਰ ਕਿਵੇਂ ਹੋਵਾਂ, ਉਹ ਤੇ ਹੈ ਅਸੀਂ ਕਿਵੇਂ ਹੋਈਏ। ਇਹ ਤੇ ਪੜ੍ਹਦਿਆਂ ਨੂੰ ਕਿੰਨਾ ਸਦੀਆਂ ਲੰਘ ਚੱਲੀਆਂ ਨੇ, ਕਦੋਂ ਤੋਂ ਲੱਗੇ ਆ ਪੜ੍ਹਨ, ਸਿੱਖ ਪੜ੍ਹਦੇ ਆ ਰਹੇ ਨੇ, ਅਸੀਂ ਵੀ ਪੜ੍ਹਨੇ, ਨਿਤਨੇਮ ਰੋਜ਼ ਕੱਢਦੇ ਆ ਕਰਨੇ ਆ ਰੋਜ਼ ਪੜ੍ਹਨੇ, ਪਰ ਇਹ ਵੇਖਣਾ ਵੀ ਅਸੀਂ ਕਿਵੇਂ ਇਹ ਵੈਰ ਤੋਂ ਰਹਿਤ ਹੋਈਏ, ਅਸੀਂ ਕਿਵੇਂ ਨਿਰਭਉ ਹੋਈਏ, ਅਸੀਂ ਕਿਵੇਂ ਜੂਨਾਂ ਤੋਂ ਰਹਿਤ ਹੋਈਏ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਿਰਫ ਹੋਇਓ, ਕਈ ਜਨਮ ਹੈ ਬਰ ਬ੍ਰਿਖ ਜੋਇਓ, ਕਿੰਨੀਆਂ ਜੂਨਾਂ 'ਚ ਭਟਕ ਕੇ ਆਇਆ, ਮਿਲ ਜਗਦੀਸ਼ ਮਿਲਣ ਕੀ ਬਰੀਆ, ਆਵਾਰੀ ਹੈ ਮਿਲ ਜਗਦੀਸ਼ ਮਿਲ ਮਿਲਣ ਕੀ ਬਰੀਆ, ਇਹ ਵਾਰੀ ਹੈ ਚਰੰਕਾਲ ਇਹ ਦੇਹ ਸੰਝਰੀ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ, ਕਈ ਜ਼ਿੰਮੇਦਾਰਾਂ ਨੂੰ ਫਿਕਰ ਹੁੰਦਾ ਮੇਰੀ ਪਾਣੀ ਦੀ ਵਾਰੀ ਹੈ, ਮੇਰੀ ਖੇਤ ਦੀ ਵਾਰੀ ਹੈ, ਜੇ ਲੰਘ ਜਾਏ ਤੇ ਜ਼ਿੰਮੇਦਾਰ ਦਾ ਦਿਲ ਪੁੱਛਿਆ ਜਾਣੀ ਹੈ, ਜੇ ਉਹਨੂੰ ਸੁੱਤੇ ਨੂੰ ਜਾਗ ਹੀ ਨਾ ਆਏ, ਪਾਣੀ ਲਾ ਹੀ ਨਾ ਸਕੇ, ਹੋਰ ਹੀ ਕੋਈ ਲੈ ਜਾ ਵੱਢ ਕੇ। ਕਈ ਵਾਰੀ ਪਾਣੀ ਦੇ ਪਿੱਛੇ ਕਤਲ ਵੀ ਹੋਏ ਆ ਪਿੰਡਾਂ 'ਚ, ਪਾਣੀ ਦੀ ਵਾਰੀ ਕੋਈ ਹੋਰ ਲਾ ਗਿਆ, ਨੱਕਾ ਕੋਈ ਹੋਰ ਮੋੜ ਗਿਆ ਨਾ ਕਿਸੇ ਪਾਸੇ, ਤੇ ਕਤਲ ਵੀ ਹੋ ਜਾਂਦੇ ਨੇ। ਓਏ ਉਹ ਵਾਰੀ ਲੰਘ ਗਈ ਤੇ ਅਗਲੇ ਵੀਰਵਾਰ ਬੁੱਧਵਾਰ ਹਫ਼ਤੇ ਪਿੱਛੋਂ ਫੇਰ ਆ ਜਾਣੀ ਆ, ਕਹਿੰਦੇ ਨੇ ਜੇ ਆਹ ਵਾਰੀ ਲੰਘ ਗਈ ਤੇ ਫਿਰ ਤੇ 7.5 ਅਰਬ ਸਾਲ ਨਹੀਂ ਆਉਣੀ। ਆਖੋ
ਸਤਨਾਮ
84 ਕੱਟਣ ਤੇ ਗੁਰੂ ਪਿਆਰਿਓ 7.5 ਅਰਬ ਸਾਲ ਲੱਗਦਾ, ਵੇਖੋ ਹਾਂ ਕਿੱਡਾ ਲੰਮਾ ਚੱਕਰ, ਕਿੱਡਾ ਲੰਮਾ ਸਮਾਂ ਹੈ। 7.5 ਅਰਬ ਸਾਲ ਲੱਗੇਗਾ 84 ਕੱਟਣ ਤੇ, ਐਡਾ ਲੰਮਾ ਚੱਕਰ ਕੱਟ ਕੇ ਤੇ ਫਿਰ ਵਾਰੀ ਆਉਣੀ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਮਿਲ ਜਗਦੀਸ਼ ਮਿਲ, ਮਿਲਣ ਕੀ ਬਰੀਆ, ਹੁਣ ਵਾਰੀ ਹੈ ਭਈ ਪ੍ਰਾਪਤ ਮਾਨੁਕ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਹੁਣ ਵਾਰੀ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ
ਕੇਵਲ
ਨਾਮ, ਇਹ ਵਾਰੀ ਇਹ ਨਾ ਲੰਘ ਜਾ ਕਿਤੇ। ਤੁਹਾਡੇ ਬੜੇ ਬੈਠੇ ਜਿਹੜੇ ਬਿਜ਼ਨਸਮੈਨ ਨੌਕਰੀ ਕਰਨ ਵਾਲੇ, 8 ਵਜੇ ਪਹੁੰਚਣਾ, ਟਾਈਮ ਹੈ ਮੇਰਾ ਡਿਊਟੀ ਦਾ, ਅਸਲੀ ਡਿਊਟੀ ਭੁੱਲ ਗਈ, ਅਸਲੀ ਰਾਹ ਸਾਡਾ ਭੁੱਲ ਗਿਆ। ਸਤਸੰਗ ਜੀ ਇਹ ਸਮਾਂ ਹੈ, ਜੇਕਰ ਹੀ ਲੰਘ ਗਿਆ ਫਿਰ ਬੜਾ ਪਛਤਾਵਾ, ਤੇ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਲਈ ਉਹ ਨਿਰਭਉ ਹੈ ਅਸੀਂ ਨਿਰਭਉ ਕਿਵੇਂ ਹੋਈਏ, ਉਹ ਨਿਰਵੈਰ ਹੈ ਅਸੀਂ ਵੈਰ ਤੋਂ ਰਹਿਤ ਕਿਵੇਂ ਹੋਈਏ, ਉਹ ਅਜੂਨੀ ਹੈ ਅਸੀਂ ਜੂਨਾਂ ਤੋਂ ਰਹਿਤ ਕਿਵੇਂ ਹੋਈਏ, ਅਸੀਂ ਕਿਵੇਂ ਹੋਈਏ। ਤੇ ਮਹਾਰਾਜ ਕਹਿੰਦੇ ਨੇ ਜੇ ਚਾਹੁੰਦਾ ਹੈ ਨਾ ਵੀ ਮੇਰੇ ਮਨ ਦਾ ਭਉ ਖਤਮ ਹੋ ਜਾਏ, ਜੰਮਣ ਮਰਨ ਦਾ ਗੇੜ ਮੁੱਕ ਜਾਏ, ਤੇ ਫਿਰ ਨਿਰਭਉ ਜਪੈ ਸਗਲ ਭਉ ਮਿਟੈ, ਹਰ ਤਰ੍ਹਾਂ ਦਾ ਭਉ ਖਤਮ ਹੋ ਜਾਏਗਾ। ਕਿਵੇਂ? ਨਿਰਭਉ ਨੂੰ ਜਪਣ ਕਰਕੇ। ਅਸੀਂ ਨਿਰਭਉ ਨਹੀਂ ਹੋ ਸਕਦੇ, ਸਾਡੇ ਅੰਦਰ ਡਰ, ਪਿਓ ਦਾ ਡਰ, ਮਾਤਾ ਦਾ ਡਰ, ਦਾਦਾ ਦਾਦੀ ਦਾ ਡਰ, ਟੀਚਰ ਦਾ ਡਰ, ਉਸਤਾਦ ਦਾ ਡਰ, ਬੜੇ ਤਰ੍ਹਾਂ ਦਾ ਭੈ ਵੇ ਸਾਡੇ ਮਨ ਵਿੱਚ, ਪਰ ਨਿਰਭਉ ਨੂੰ ਜਪ ਲੈ ਤੇਰੇ ਸਾਰੇ ਤਰ੍ਹਾਂ ਦੇ ਭਉ ਡਰ ਖਤਮ ਹੋ ਜਾਣਗੇ। ਸਭ ਤੋਂ ਵੱਡਾ ਡਰ ਮੌਤ ਦਾ ਹੈ, ਸਭ ਤੋਂ ਵੱਡਾ ਭੈ ਮੌਤ ਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਫਿਰ ਨਿਰਵੈਰ ਕਿਵੇਂ ਹੋਈਏ, ਵੈਰ ਤੋਂ ਰਹਿਤ ਕਿਵੇਂ ਹੋਈਏ, ਕਿਵੇਂ ਸਾਡੇ ਅੰਦਰੋਂ ਵੈਰ ਦੀ ਭਾਵਨਾ ਖਤਮ ਹੋਵੇ? ਹੋ ਸਕਦੀ ਏ ਭਾਈ ਘਨੱਈਏ ਵਾਂਗੂ ਗੁਰੂ ਦੀ ਸੰਗਤ ਅਖਤਿਆਰ ਕਰ ਲੈ, ਫਿਰ ਤੂੰ ਵੀ ਨਿਰਵੈਰ ਹੋ ਸਕਦਾ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਣਿਆਈ। ਵੈਰ ਮੁੱਕ ਜਾਏਗਾ, ਉਹ ਤੇ ਨਿਰਵੈਰ ਹੈ, ਅਸੀਂ ਨਿਰਵੈਰ ਕਿਵੇਂ ਹੋਣਾ? ਕਲਯੁਗ ਦਾ ਸਮਾਂ, ਸੰਗਤ ਵਿੱਚ ਆਉਂਦੇ ਰਹੋ, ਆਉਂਦੇ ਰਹੋ, ਆਉਂਦੇ ਰਹੋ। ਕਹਿੰਦੇ ਇੱਕ ਦਿਨ ਸੰਗਤ ਦੀ ਰੰਗਤ ਐਸੀ ਚੜੇਗੀ ਆਪਣੇ ਆਪ ਸਾਰੇ ਵੈਰ ਮੁੱਕ ਜਾਣਗੇ, ਭੈ ਮੁੱਕ ਜਾਏਗਾ। ਜੂਨਾਂ ਤੋਂ ਰਹਿਤ ਕਿਵੇਂ ਹੋਈਏ, ਜੰਮਣ ਮਰਨ ਦਾ ਗੇੜ ਕਿਵੇਂ ਮੁੱਕੇ, 84 ਕਿਵੇਂ ਕੱਟੀ ਜਾਏ? ਇਹ ਤੇ ਮਹਾਰਾਜ ਨੇ ਆਖਿਆ ਕਿ ਜੇ ਜੰਮਣ ਮਰਨ ਦਾ ਗੇੜ ਮੁਕਾਉਣਾ ਚਾਹੁੰਦਾ, ਆਵਾਗਮਨ ਦਾ ਚੱਕਰ ਮਟਾਉਣਾ ਚਾਹੁੰਦਾ, ਉਹ ਆ ਅਜੂਨੀ, ਜੂਨਾਂ ਤੋਂ ਰਹਿਤ। ਤੇ ਜੇ ਤੂੰ ਵੀ ਅਜੂਨੀ ਹੋਣਾ ਚਾਹੁੰਦਾ ਤੇ ਤਰੀਕਾ ਮਾਰਨ ਦੇਖਿਆ ਦੱਸਿਆ, ਸਤਿਗੁਰ ਕੇ ਜਨਮੇ ਗਮਨ ਮਟਵਾਇਆ, ਗੁਰੂ ਘਰ ਵਿੱਚ ਜਨਮ ਲੈ ਲੈ, ਤੇਰਾ ਆਵਾਗਮਨ ਮੁੱਕ ਜਾਏਗਾ, ਤੂੰ ਵੀ ਅਜੂਨੀ ਹੋ ਜਾਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਵੀ ਅਜੂਨੀ ਹੋ ਜਾਏਗਾ, ਆਵਾਗਮਨ ਮੁੱਕ ਜਾਏਗਾ ਤੇਰਾ, ਤੇ ਗੁਰੂ ਘਰ ਵਿੱਚ ਜਨਮ ਲੈ। ਤੇ ਗੁਰੂ ਘਰ ਵਿੱਚ ਜਨਮ ਕਦੋਂ ਹੋਣਾ? ਪਰਸੋਂ ਖੰਡੇ ਪੜ ਦਾ ਅੰਮ੍ਰਿਤ ਤਿਆਰ ਹੋ ਰਿਹਾ, ਅੰਮ੍ਰਿਤ ਪੰਜ ਪਿਆਰਿਆਂ ਪਾਸੋਂ ਛਕ ਲਿਆ ਤੇ ਸਮਝ ਲਓ ਗੁਰੂ ਘਰ ਵਿੱਚ ਜਨਮ ਹੋ ਗਿਆ। ਹਰ ਸੱਚੇ ਤਖ਼ਤ ਰਚਾਇਆ, ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਜਨਮ ਸੁਹੇਲਾ ਹੋ ਜਾਏਗਾ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਗੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਰ ਤਰ੍ਹਾਂ ਦਾ ਭੈ ਮੁੱਕ ਜਾਏਗਾ, ਵੈਰ ਖਤਮ ਹੋ ਜਾਏਗਾ, ਆਵਾਗਮਨ ਦਾ ਚੱਕਰ ਮਿਟ ਜਾਏਗਾ। ਪਰ ਜੇ ਨਿਰਭਉ ਨੂੰ ਜਪਣ ਲੱਗ ਪਏ, ਜੇ ਸਾਧ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ, ਫਿਰ ਵੈਰ ਖਤਮ ਹੋ ਜਾਏਗਾ, ਵਿਰੋਧ ਤਾਂ ਮੁੱਕ ਜਾਏਗੀ। ਇੱਕ ਗੱਲ ਯਾਦ ਰੱਖਣਾ ਗੁਰੂ ਪਿਆਰਿਓ, ਜਿਹੜਾ ਖੁਦ ਹਿਰਦੇ ਵਿੱਚ ਵੈਰ ਲਈ ਬੈਠਾ ਨਾ, ਉਹ ਕਿਸੇ ਦਾ ਵੈਰ ਮਿਟਾ ਨਹੀਂ ਸਕਦਾ। ਜਿਹੜਾ ਖੁਦ ਈਰਖਾ ਦਾ ਭਰਿਆ ਹੋਇਆ, ਉਹ ਕਿਸੇ ਦੇ ਅੰਦਰੋਂ ਈਰਖਾ ਕੱਢ ਨਹੀਂ ਸਕਦਾ। ਜਿਹਨੂੰ ਖੁਦ ਰੰਗ ਨਹੀਂ ਚੜਿਆ, ਉਹ ਕਦੇ ਵੀ ਕਿਸੇ ਨੂੰ ਰੰਗ ਚੜਾ ਨਹੀਂ ਸਕਦਾ। ਤੇ ਰੰਗ ਚੜਾਉਣਗੇ ਉਹ ਜਿਹੜੇ ਖੁਦ ਰੰਗੇ ਹੋਏ, ਜੋੜਨਗੇ ਉਹ ਜਿਹੜੇ ਖੁਦ ਜੁੜੇ ਹੋਏ ਨੇ। ਅਸੀਂ ਵੀ ਆਖੀਏ ਸਾਡੇ ਹਿਰਦੇ ਦਾ ਵੈਰ ਕੱਢ ਦਿਓ ਸਤਿਗੁਰੂ, ਬਖਸ਼ਿਸ਼ ਕਰੋ ਤੇ ਮਿਹਰ ਕਰੋ, ਸਾਨੂੰ ਵੀ ਉਹਨਾਂ ਦੀ ਸੰਗਤ ਬਖਸ਼ੋ, ਉਹਨਾਂ ਦੀ ਸੰਗਤ ਦੇ ਦਾਇਰੇ ਵਿੱਚ ਚੱਲੀਏ, ਉਹਨਾਂ ਦੀ ਸੰਗਤ ਕਰੀਏ ਜਿਹੜੇ ਸਾਡੇ ਅੰਦਰੋਂ ਵੈਰ ਭਾਵਨਾ ਖਤਮ ਕਰ ਦੇ, ਆਵਾਗਮਨ ਦਾ ਚੱਕਰ ਮਿਟ ਜਾਏ। ਇਸੇ ਕਰਕੇ ਤੇ ਸਿੱਖ ਰੋਜ਼ ਕਹਿੰਦਾ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ। ਰੋਜ਼ ਅਰਦਾਸ ਕਰਨੇ ਆ ਸੱਚੇ ਪਾਤਸ਼ਾਹ,
ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ।
ਸਾਰੇ ਕਿਰਪਾ ਕਰਿਓ ਗੁਰਮੁਖੋ, ਸਾਰੇ ਬੋਲਿਓ, ਕਈ ਨਹੀਂ ਬੋਲਦੇ, ਅਖੇ ਜੀ ਕੱਚੀ ਆ, ਤੇ ਰੋਜ਼ ਤੇ ਪੜ੍ਹਦੇ ਹੋ ਅਰਦਾਸ ਵਿੱਚ, ਛੇ ਹੀ ਪਿਆਰੇ, ਗੱਲ ਤੇ ਉਹੀ ਆ, ਆਪਾਂ ਸਿਰਫ ਸਾਜ ਤੇ ਲੱਗੇ ਆ ਗਾਉਣ। ਸਾਰੇ ਕਿਰਪਾ ਕਰਿਓ,
ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ, ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ। Yeah.
ਸੱਜ ਕੇ
ਹਾਂਜੀ ਮੇਲੀ ਉਹਨਾਂ ਪਿਆਰਿਆਂ ਸਾਹਿਬ ਜੀ ਮੇਲ ਕਰਾਈ ਉਹਨਾਂ ਮੇਲ ਕਰਾਈ ਉਹਨਾਂ
ਜਿਨ੍ਹਾਂ ਦੇ ਮਿਲ ਕਰਕੇ ਸਾਡੀ ਭਾਵਨਾ ਵੀ ਬਣ ਜਾ ਫਰੀਦਾ ਬੁਰੇ ਦਾ
ਭਲਾ ਕਰ
ਨਿਰਵੈਰ ਹੋ ਜਾਈਏ ਫਰੀਦਾ ਬੁਰੇ ਦਾ
ਭਲਾ
ਕਰ ਗੁੱਸਾ ਮਨ ਨਾ ਹੰਢਾਏ ਤੇ ਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਇੱਕ ਗੱਲ ਇੱਥੇ ਜਰਾ ਨੁਕਤੇ ਵਾਲੀ ਏ ਬਾਬਾ ਫਰੀਦ ਜੀ ਕਹਿੰਦੇ ਨੇ ਗੁੱਸਾ ਮਨ ਨਾ ਹੰਢਾਏ ਇਹ ਨਹੀਂ ਵੀ ਗੁੱਸਾ ਕਦੇ ਨਾ ਆਏ ਆਖੋ
ਸਤਨਾਮ
ਜੇ ਪਿਤਾ ਨੂੰ ਗੁੱਸਾ ਨਾ ਆਵੇ ਤੇ ਬੱਚਾ ਪੜਦਾ ਹੀ ਨਹੀਂ ਪਿਤਾ ਨੂੰ ਮਾਂ ਨੂੰ ਗੁੱਸਾ ਨਾ ਆਵੇ ਤੇ ਬੱਚੇ ਫਿਰ ਨਲਾਇਕ ਹੋ ਜਾਣਗੇ ਟੀਵੀ ਅੱਗੇ ਬੈਠੇ ਰਹਿਣਗੇ ਗੁੱਸਾ ਆਵੇ ਹੀ ਨਹੀਂ ਗੁੱਸਾ ਹੰਢਾ ਨਾ ਆਵੇ ਜ਼ਰੂਰ ਆਖੋ
ਸਤਨਾਮ
ਦੇਣਾ ਪ੍ਰਸ਼ਾਦਾ ਪਕਾਉਣ ਵਾਸਤੇ ਘਰ ਵਿੱਚ ਅੱਗ ਦੀ ਜ਼ਰੂਰਤ ਹੈ ਅੱਗ ਬਾਲਦੇ ਹੋ ਚੁੱਲ੍ਹੇ ਚੱਗ ਬਾਲਦੇ ਹੋ ਰਸੋਈ ਚੱਗ ਬਲਦੀ ਏ ਤੇ ਗੈਸ ਸਿਲੰਡਰ ਵਗੈਰਾ ਜੋ ਵੀ ਹੈਗੇ ਆ ਉੱਥੇ ਵੇਖਦੇ ਹੋ ਅੱਗ ਬਾਲਦੀਆਂ ਨੇ ਬੀਬੀਆਂ ਭੈਣਾਂ ਸਾਡੀਆਂ ਮਾਵਾਂ ਉਹਨਾਂ ਚਿਰ ਜਿੰਨਾ ਚਿਰ ਪ੍ਰਸ਼ਾਦਾ ਪਕਾਉਣਾ ਹੈ ਫਿਰ ਬੰਦ ਕਰ ਦਿੱਤੀ ਜ਼ਰੂਰਤ ਹੈ ਅੱਗ ਦੀ ਪਰ ਉਹ ਕਿਸੇ ਦਾਇਰੇ ਤੱਕ ਸੀਮਤ ਹੈ ਬਾਹਰ ਨਹੀਂ ਉੱਥੇ ਲੋੜ ਆ ਰਸੋਈ ਚੱਗ ਦੀ ਉੱਥੇ ਬਲਦੀ ਹੈ ਸਦਾ ਨਹੀਂ 24 ਘੰਟੇ ਪਿੰਡਾਂ ਵਿੱਚ ਬੀਬੀਆਂ ਘਰਾਂ 'ਚ ਚੁੱਲ੍ਹੇ ਚੱਗ ਬਾਲਦੀਆਂ ਨੇ ਪ੍ਰਸ਼ਾਦਾ ਪਕਾਇਆ ਬਾਅਦ 'ਚ ਉਹਨੂੰ ਉਹਦੇ 'ਤੇ ਪਾਣੀ ਪਾ ਦਿਓ ਬੰਦ ਕਰ ਦਿਓ ਹੁਣ ਨਹੀਂ ਲੋੜ ਗੁਰਮੁਖੋ ਗੁੱਸਾ ਮਾੜਾ ਮੋਟਾ ਚਾਹੀਦਾ ਵੀ ਬੱਚੇ ਠੀਕ ਰਹਿਣ ਪਰਿਵਾਰ ਠੀਕ ਰਵੇ ਜਿਹੜਾ ਹੁਣ ਮੁਖੀ ਹੈ ਉਹਨੂੰ ਚਲਾਉਣਾ ਪੈਂਦਾ ਘਰ ਮਾੜਾ ਮੋਟਾ ਗੁੱਸਾ ਚਾਹੀਦਾ ਪਰ ਬਾਬਾ ਫਰੀਦ ਜੀ ਆਂਦੇ ਨੇ ਗੁੱਸਾ ਹੰਢਾ ਨਾ ਸਦਾ ਹੀ ਨਾ ਗੁੱਸਾ ਲਈ ਫਿਰ ਸਦਾ ਹੀ ਨਾ ਅੱਗ ਅੰਦਰ ਲਈ ਫਿਰ ਆਖੋ
ਸਤਨਾਮ
ਮਹਾਂਪੁਰਖਾਂ ਦੇ ਹੁੰਦੇ ਸਨ ਉਹ ਵੇਖਣ ਵਾਲੇ ਮੁੰਡੇ ਨੂੰ ਤੇ ਇੱਦਾਂ ਲੱਗੇ ਵੀ ਬਾਪੂ ਨੇ ਅੱਜ ਮਾਰ ਹੀ ਛੱਡਣਾ ਕਹਿੰਦੇ ਵੇਖਣ ਨੂੰ ਇੱਦਾਂ ਲੱਗੇ ਤੇ ਮਨ ਸ਼ਾਂਤ ਹੋਵੇ ਅੰਦਰ ਠੰਡ ਹੋਵੇ ਗੁੱਸਾ ਚੜ੍ਹੇ ਅੱਖਾਂ ਤੋਂ ਇੱਦਾਂ ਲੱਗੇ ਵੀ ਬੜਾ ਗੁੱਸਾ ਹੈ
ਪਰ ਕਹਿੰਦੇ ਅੰਦਰ ਠੰਡਾ ਠਾਰ ਹੋਵੇ, ਅੰਦਰ ਦਾ ਸਰੂਰ ਉਦਾਂ ਹੀ ਬਣਿਆ ਰਹੇ, ਅੰਦਰ ਦੀ ਮਸਤੀ ਉਵੇਂ ਹੀ ਹੋਵੇ, ਅੰਦਰ ਦੇ ਖੇੜੇ ਵਿੱਚ, ਅੰਦਰ ਦੇ ਆਨੰਦ ਵਿੱਚ, ਅੰਦਰ ਦੇ ਟਿਕਾ ਵਿੱਚ ਫਰਕ ਨਾ ਪਵੇ। ਵੇਖਣ ਨੂੰ ਜ਼ਰੂਰ ਗੁੱਸਾ ਹੋਵੇ, ਮਾੜਾ ਮੋਟਾ ਗੁੱਸਾ, ਪਰ ਜੇ ਗੁੱਸਾ ਹੰਡਾਏਗਾ ਫਿਰ ਸਰੀਰ ਨੂੰ ਰੋਗ ਲੱਗ ਜਾਏਗਾ, ਸਰੀਰ ਰੋਗੀ ਹੋ ਜਾਏਗਾ। ਇਹ ਦੋ ਗੱਲਾਂ ਤੋਂ ਵਰਜਿਆ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉ ਕੰਚਨ ਸੁਹਾਗਾ ਢਾਲੇ। ਕਹਿੰਦੇ ਕਾਮ ਤੇ ਕ੍ਰੋਧ ਇਹ ਦੋ ਨੇ ਸਰੀਰ ਨੂੰ ਏਦਾਂ ਢਾਲ ਦੇਣਗੇ ਜਿਵੇਂ ਸੁਹਾਗਾ ਸੋਨੇ ਨੂੰ ਢਾਲਦਾ, ਕ੍ਰੋਧ ਢਾਲ ਦਿੰਦਾ ਸਰੀਰ ਨੂੰ। ਇਹਨੂੰ ਹੰਡਾਉਣਾ ਨਹੀਂ, ਅੰਦਰ ਸ਼ਾਂਤੀ ਰਵੇ, ਮਨ ਠੰਡਾ ਠਾਰ ਰਵੇ, ਤੇ ਉਹ ਕਿਵੇਂ ਰਹੇਗਾ? ਕੱਲ ਤਾਤੀ ਠੰਡਾ ਹਰਨਾਓ, ਜਦੋਂ ਉਹ ਠੰਡਾ ਅੰਦਰ ਵਸ ਜਾਏਗਾ ਤੇ ਮਨ ਵੀ ਸ਼ਾਂਤ, ਮਨ ਵੀ ਠੰਡਾ ਠਾਰ ਰਹੇਗਾ। ਸਿਮਰਨ ਕਰਨ ਵਾਲੇ ਜਿਹੜੇ ਹੁੰਦੇ ਨੇ ਰੰਗੇ ਹੋਏ, ਉਹ ਠੰਡੇ ਹੁੰਦੇ ਨੇ। ਮੈਂ ਕਈ ਵਾਰੀ ਲੋਕਾਂ ਤੋਂ ਸੁਣਨਾ, ਕਹਿਣਗੇ ਫਲਾਣੇ ਬਾਬੇ ਬੜੇ ਗਰਮ ਸਿਮਰਨ ਵੀ ਬੜਾ ਕਰਦੇ ਨੇ, ਗਰਮ ਵੀ ਓਨਾ ਹੀ ਨਹੀਂ। ਗੁਰਮੁਖੋ, ਸਿਮਰਨ ਨੇ ਤੇ ਅੰਦਰ ਠੰਡ ਪਾਉਣੀ, ਅੱਗ ਨਹੀਂ ਲਾਉਣੀ। ਜਿਹੜੀ ਸਿਮਰਨ ਵਾਲੀ ਰੂਹ ਹੋਏਗੀ ਉਹ ਬੜੀ ਸ਼ਾਂਤ ਹੋਏਗੀ, ਬੜਾ ਆਨੰਦ ਹੋਏਗਾ। ਤੇ ਸਿਮਰਨ ਜਦੋਂ ਸਾਡੇ ਹਿਰਦੇ ਵਿੱਚ ਵਸ ਜਾਏਗਾ, ਉਹ ਪਿਆਰਾ ਸਾਡੇ ਹਿਰਦੇ ਚ ਆ ਕੇ ਬਹਿ ਗਿਆ ਤੇ ਅੰਦਰ ਸ਼ਾਂਤੀ ਵਰਤ ਜਾਣੀ। ਤੇ ਸਤਸੰਗ ਜੀ, ਬਾਬਾ ਫਰੀਦ ਜੀ ਕਹਿੰਦੇ ਨੇ ਗੁੱਸਾ ਹੰਢਾ ਨਾ, ਬੁਰੇ ਦਾ ਵੀ ਭਲਾ ਕਰ। ਮੈਂ ਬੜੀ ਵਾਰੀ ਅਰਜ ਕਰਦਾ ਹੁੰਦਾ, ਬੁਰਿਆਂ ਨਾਲ ਬੁਰਾਈ ਕਰਨੀ ਮਾਫ਼ ਕਰਨ ਕਈ ਸਿਆਣੇ, ਪਰ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਈ ਤੇ ਉਹ ਨੇ ਸੰਸਾਰ ਵਿੱਚ ਲੋਕ ਜਿਹੜੇ ਬੁਰਿਆਂ ਨਾਲ ਬੁਰਾਈ ਕਰਦੇ ਨੇ, ਵੀ ਇਹਨੇ ਇੱਟ ਮਾਰੀ ਏ ਮੈਂ ਇਹਦਾ ਜਵਾਬ ਪੱਥਰ ਨਾਲ ਦੇਣਾ, ਇੱਟ ਦਾ ਜਵਾਬ ਮੈਂ ਪੱਥਰ ਨਾਲ ਦੇਣਾ। ਉਹ ਹੁੰਦੇ ਨੇ ਬੁਰਿਆਂ ਨਾਲ ਬੁਰਾਈ ਕਰਨੀ, ਪਰ ਕਈ ਉਹ ਨੇ ਜਿਹੜੇ ਕਹਿੰਦੇ ਨੇ ਚੱਲ ਯਾਰ ਉਹਨੇ ਤੇ ਕੀਤੀ ਆ ਮੈਂ ਨਹੀਂ ਕਰਨੀ, ਚੱਲ ਉਹਨੇ ਜਿਹੋ ਜਿਹੀ ਕਰ ਦਿੱਤੀ ਠੀਕ ਆ ਆਪਾਂ ਨਹੀਂ ਕਰਨੀ। ਇਹਨੂੰ ਕਹਿੰਦੇ ਨੇ ਸਿਆਣੇ, ਮਾਫ ਕਰ ਦਿੰਦੇ ਨੇ ਜਿਹੜੇ ਬੁਰਿਆਂ ਨੂੰ, ਪਰ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣਦੇ। ਇੱਕ ਤੇ ਉਹ ਜਿਹੜੇ ਬੁਰਿਆਂ ਨਾਲ ਬੁਰਾ ਕਰਦੇ ਨੇ, ਇੱਕ ਉਹ ਜਿਹੜੇ ਬੁਰਿਆਂ ਨਾਲ ਮਾਫ ਕਰ ਦਿੰਦੇ ਨੇ ਬੁਰਿਆਂ ਨੂੰ, ਉਹਨਾਂ ਨੂੰ ਤੇ ਸਿਆਣੇ ਆਖਿਆ, ਪਰ ਬੁਰਿਆਂ ਨਾਲ ਵੀ ਨੇਕੀ ਕਰਨੀ। ਬੁਰਿਆਂ ਨਾਲ ਬੁਰਾਈ ਕਰਨੀ ਇਹ ਦੁਨੀਆ ਹੈ ਜਾਣਦੀ, 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 ਬੁਰਿਆਂ ਨਾਲ ਬੁਰਾਈ ਕਰਨੀ ਭਲਾਈ ਕਰਨੀ, ਬੁਰਿਆਂ ਨਾਲ ਭਲਾਈ ਕਰਨੀ ਇਹ ਦੁਨੀਆ ਨਾ ਜਾਣਦੀ, ਬੁਰਿਆਂ ਨਾਲ ਭਲਾਈ ਕਰਨੀ ਇਹ ਦੁਨੀਆ ਨਾ ਜਾਣਦੀ, ਬੁਰਿਆਂ ਨਾਲ ਭਲਾਈ ਕਰਨੀ ਇਹ ਦੁਨੀਆ ਨਾ ਜਾਣਦੀ, ਬੁਰਿਆਂ ਨਾਲ ਭਲਾਈ ਕਰਨੀ ਦੁਨੀਆ ਨਾਲ ਭਲਾਈ ਕਰਨੀ।
ਨਾਲ ਬੁਰਾਈ ਕਰਨੀ ਮਾਫ ਕਰਨ ਕਈ ਸਿਆਣੇ ਬੁਰਿਆਂ ਨਾਲ ਵੀ ਨੇਕੀ ਕਰਨੀ ਉਹ ਗੁਰੂ ਨਾਨਕ ਜਾਣੇ ਗੁਰਮੁਖੋ ਜਿਹੜੇ ਬੁਰਿਆਂ ਨਾਲ ਭਲਾ ਕਰਨ ਲੱਗ ਜਾਣ ਫਿਰ ਉਹਨਾਂ ਵਿੱਚ ਤੇ ਰੱਬ ਵਿੱਚ ਫਰਕ ਨਹੀਂ ਕੋਈ ਕਿਉਂਕਿ ਉਹ ਸਰੂਪ ਬਣ ਗਏ ਉਹਦਾ ਹੀ ਗੁਰ ਕਿਰਪਾ ਜਿਹ ਨਰਕੋ ਕੀਨੀ ਤਹਿ ਇਹ ਜੁਗਤ ਪਛਾਣੀ ਇਹ ਜੁਗਤ ਪਛਾਣ ਲਈ ਨਾ ਜਿਨ੍ਹਾਂ ਨੇ ਨਿਰਭਉ ਤੇ ਨਿਰਵੈਰ ਵਾਲੀ ਨਿਰਵੈਰ ਹੋ ਗਏ ਜਿਹੜੇ ਫਿਰ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨ ਮਿਲ ਗਏ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਿਛ ਨਾਹੀ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾ ਫਿਰ ਫਰਕ ਨਹੀਂ ਰਹਿ ਜਾਂਦਾ ਉਹਨਾਂ ਵਿੱਚ ਰੱਬ ਦੇ ਬੰਦਿਆਂ ਨੂੰ ਰੱਬ ਜਾਣੀਏ ਉਹ ਫਿਰ ਰੱਬ ਵਰਗੇ ਬਣ ਜਾਂਦੇ ਨੇ ਜਿਵੇਂ ਆਪ ਜੀ ਨੇ ਸੁਣਿਆ ਕਿ ਜਿਹੜਾ ਉਹ ਕਾਲ ਪੁਰਖ ਹੈ ਉਹ ਇੱਕ ਹੈ ਸਾਡੇ ਸਤਿਗੁਰੂ ਕਹਿੰਦੇ ਨੇ ਤੇਰੇ ਚ ਗੁਣ ਹੀ ਇੱਕ ਕੀ ਗੁਣ ਇਹੋ ਹੋਰ ਨਾਹੀ ਕੋਏ ਕਹਿੰਦੇ ਅਕਾਲ ਪੁਰਖ ਤੇਰੇ ਵਿੱਚ ਇੱਕੋ ਹੀ ਗੁਣ ਹੈ ਉਹ ਕੀ ਨਾ ਕੋ ਹੋਆ ਨਾ ਕੋ ਹੋਏ ਤੇਰੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਆਖੋ
ਵਾਹਿਗੁਰੂ
ਤੇਰੇ ਵਰਗਾ ਹੋਰ ਨਹੀਂ ਕੋਈ ਹੋਇਆ ਤੇ ਨਾ ਹੀ ਕੋਈ ਹੋ ਸਕਦਾ ਪਰ ਦੂਜਾ ਪੱਖ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਹ ਵੀ ਹੈ ਜਿਹੜੇ ਉਹਦੇ ਨਾਮ ਵਿੱਚ ਰੰਗੇ ਜਾਂਦੇ ਨੇ ਨਾ ਨਾਮ ਜਪਣ ਵਾਲਾ ਨਾਮੀ ਇੱਕ ਦਿਨ ਨਾਮ ਦਾ ਹੀ ਰੂਪ ਹੋ ਜਾਂਦਾ ਨਾਮ ਜਪਦਾ 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 ਇੱਕ ਦਿਨ ਨਾਮ ਜਪ ਜਿਹਦਾ ਨਾਮ ਜਪਦਾ ਉਸੇ ਵਿੱਚ ਅਭੇਦ ਹੋ ਜਾਂਦਾ ਤੇ ਸਤਸੰਗਤ ਜੀ ਬੁਰਿਆਂ ਨਾਲ ਬੁਰਾਈ ਕਰਨੀ ਲਓ ਇਹਦੇ ਆਲੇ ਦੁਆਲੇ ਹੀ ਅੱਜ ਦਾ ਆਪਾਂ ਸਮਾਂ ਨਿਰਵੈਰ ਅੰਦਰ ਦਾ ਨਿਰ ਅੰਦਰ ਦਾ ਭਉ ਕਿਵੇਂ ਖਤਮ ਹੋਵੇ ਵੈਰ ਜਿਨ੍ਹਾਂ ਦੇ ਅੰਦਰੋਂ ਵੈਰ ਨਿਕਲ ਜਾਏ ਅਕਾਲ ਪੁਰਖ ਪਰਮੇਸ਼ਰ ਜਿਨ੍ਹਾਂ ਦੇ ਅੰਦਰ ਵਸ ਜਾਏ ਨਾ ਉਹ ਜਦੋਂ ਬੋਲਣਗੇ ਮਿੱਠਾ ਬੋਲਣਗੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਗੁਰੂ ਪਿਆਰਿਓ ਬਹੁਤ ਲੋਕ ਮੈਂ ਏਦਾਂ ਕਹਿੰਦੇ ਸੁਣੇ ਨੇ ਕਿ ਫਲਾਣਾ ਬੰਦਾ ਜੀ ਉਹ ਅੰਦਰੋਂ ਤੇ ਹੈ ਜੀ ਬੜਾ ਸਾਫ ਅੰਦਰੋਂ ਤੇ ਹੈ ਬੜਾ ਚੰਗਾ ਬਸ ਮੂੰਹ ਦਾ ਹੀ ਕੌੜਾ ਹੈ ਜੀਭ ਤੋਂ ਹੀ ਉਹਨੂੰ ਕਈ ਵਾਰੀ ਮਾੜਾ ਮੋਟਾ ਕੌੜਾ ਬੋਲ ਜਾਂਦਾ ਉਦਾਂ ਬੜਾ ਚੰਗਾ ਧਿਆਨ ਦਿਓ ਇਕਾਗਰਤਾ ਬਣਾਓ ਸੇਵਾਦਾਰਾਂ ਨੂੰ ਪਹਿਰੇਦਾਰਾਂ ਨੂੰ ਵੀ ਅਰਜੇ ਆਪ ਜੀ ਵੀ ਹੁਣ ਬਹਿ ਹੀ ਜਾਓ ਕਿਉਂਕਿ ਲਗਭਗ ਸੰਗਤ ਟੇਕੀ ਗਈ ਹੈ ਜਿਹੜੇ ਕੋਈ ਆਈ ਜਾਣਗੇ ਮੱਥਾ ਟਕਾ ਟਕਾ ਕੇ ਇੱਥੇ ਬਾਈ ਚੱਲੋ ਬਸ ਸੰਗਤ ਹਿੱਲੇ ਨਾ ਜਿੱਥੇ ਜਿੱਥੇ ਸੰਗਤ ਬੀਬੀਆਂ ਬੈਠੀਆਂ ਭਾਈ ਬੈਠੇ ਹੋ ਇੱਦਾਂ ਹੀ ਬਹਿਣਾ ਟਾਈਮ ਕਾਫੀ ਹੋ ਗਿਆ ਮੈਂ ਕੁਛ ਮਿੰਟਾਂ 'ਚ ਹੀ ਸਮਾਪਤੀ ਕਰ ਦੇਣੀ ਧਿਆਨ ਦਿਓ ਬਹੁਤ ਲੋਕ ਇਹ ਕਹਿੰਦੇ ਨੇ ਕਿ ਫਲਾਣਾ ਜੀ ਜੀਭ ਦਾ ਹੀ ਕੌੜਾ ਅੰਦਰੋਂ ਤੇ ਬੜਾ ਚੰਗਾ ਹੈ ਬੜਾ ਮਿੱਠਾ ਹੈ ਅੰਦਰ ਉਹਦੇ ਕੁਛ ਨਹੀਂ ਪਰ ਸਾਡੇ ਸਤਿਗੁਰੂ ਕਹਿੰਦੇ ਨੇ ਗੁਰਮੁਖੋ ਪੱਕੀ ਮੋਹਰ ਲਾਉਂਦੇ ਨੇ ਪਾਤਸ਼ਾਹ ਕਿ ਜਿਹੜਾ ਬੰਦਾ ਜੀਭ ਤੋਂ ਫਿੱਕਾ ਬੋਲਦਾ ਨਾ ਜਿਹੜਾ ਬੰਦਾ ਜੀਭ ਤੋਂ ਕੌੜਾ ਬੋਲਦਾ ਉਹਦਾ ਮਨ ਵੀ ਕੌੜਾ ਹੋ ਜਾਂਦਾ ਇਹ ਨਹੀਂ ਜੀਭ ਤੋਂ ਜਿਹੜਾ ਕੌੜਾ ਅੰਦਰੋਂ ਮਿੱਠਾ ਹੈ ਇਹ ਤੇ ਦੁਨੀਆਂ ਦੇ ਲੋਕ ਕਹਿੰਦੇ ਆ ਪਰ ਰੋਜ਼ ਪੜ੍ਹਦੇ ਆ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਉਹ ਫਿੱਕਾ ਬੋਲਣ ਵਾਲਿਆ ਭਰਿਆ ਗੱਲ ਸੁਣ ਲੈ ਜੇ ਬੋਲੇਗਾ ਨਾ ਕੌੜਾ ਤੇ ਤੇਰਾ ਮਨ ਵੀ ਕੌੜਾ ਹੋ ਜਾਣਾ ਹੈ ਤੇਰਾ ਮਨ ਵੀ ਫਿੱਕਾ ਹੋ ਜਾਣਾ ਹੈ ਤਨ ਵੀ ਫਿੱਕਾ ਤੇ ਮਨ ਵੀ ਫਿੱਕਾ ਤੇ ਯਤਨ ਕਰੀਏ ਕੋਸ਼ਿਸ਼ ਕਰੀਏ ਕਿ ਜਦੋਂ ਵੀ ਆ ਜੀਭ ਤੋਂ ਬੋਲਿਆ ਜਾਏ ਕੌੜਾ ਨਾ ਬੋਲਿਆ ਜਾਏ ਮਿੱਠਾ ਹੀ ਬੋਲੇ ਤੇ ਗੱਲ ਯਾਦ ਰੱਖਣਾ ਮਿੱਠਾ ਬੋਲਣ ਵਾਲੇ ਉਹ ਸਾਰਿਆਂ ਨੂੰ ਚੰਗੇ ਲੱਗਦੇ ਮਿੱਠਾ ਬੋਲਣ ਵਾਲੇ ਉਹ ਸਾਰੀ ਦੁਨੀਆਂ ਨੂੰ ਸੋਹਣੇ ਲੱਗਦੇ ਨੇ
ਤੇ ਜਿਹੜੇ ਬੰਦੇ ਦਾ ਕਿਉਂਕਿ ਕ੍ਰੋਧ ਨਿਕਲਣ ਦਾ ਰਾਹ ਹੀ ਜੀਵ ਹੈ ਕ੍ਰੋਧ ਜਿਹੜਾ ਨਾ ਕ੍ਰੋਧ ਨਿਕਲਦਾ ਹੈ ਜੀਵ ਰਾਹੀਂ ਤੇ ਜਦੋਂ ਕੋਈ ਬੰਦਾ ਗੁੱਸੇ ਚ ਹੋਵੇ ਅੱਖਾਂ ਲਾਲ ਕਰ ਲਵੇ ਆਪਾਂ ਇੰਨਾ ਹੀ ਕਵਾਂਗੇ ਨਾ ਫਲਾਣਾ ਬੜੀਆਂ ਅੱਖਾਂ ਕੱਢਦਾ ਸੀ ਤੇ ਇੱਕ ਬੰਦਾ ਜਿਹੜਾ ਜੀਭ ਤੋਂ ਕੌੜਾ ਬੋਲਦਾ ਉਹ ਨਹੀਂ ਭੁੱਲਦਾ ਕਦੇ ਤੇ ਗੁਰਮੁਖੋ ਜੀਭ ਨਾਲ ਭਾਵੇਂ ਜਿੰਨੀਆਂ ਮਰਜ਼ੀ ਦੁਸ਼ਮਣੀਆਂ ਪਾ ਲਓ ਕੌੜਾ ਬੋਲ ਕੇ ਤੇ ਇਹ ਜੀਭ ਨਾਲ ਭਾਵੇਂ ਜਿੰਨੀਆਂ ਮਰਜ਼ੀ ਦੁਨੀਆ ਨਾਲ ਦੋਸਤੀਆਂ ਪਾ ਲਓ ਪ੍ਰੇਮ ਪਾ ਲਓ ਇਹ ਜੀਭ ਏ ਜਿਹੜੀ ਦੁਸ਼ਮਣਾਂ ਨਾਲ ਵੀ ਜੱਫੀਆਂ ਪਵਾ ਦਿੰਦੀ ਹੈ ਤੇ ਇਹ ਜੀਭ ਹੀ ਆ ਜਿਹੜੀ ਭਰਾਵਾਂ ਵਿੱਚ ਵੀ ਕੰਧਾਂ ਪਵਾ ਦਿੰਦੀ ਆ
ਖੁਸ਼ਤਨਹਾਰੂ
ਭਰਾਵਾਂ ਵਿੱਚ ਵੀ ਕੰਧਾਂ ਪਵਾ ਦਿੰਦੀ ਆ ਜੀਭ ਜਿੰਨੇ ਅੱਜ ਜੇਲ੍ਹਾਂ ਵਿੱਚ ਕੈਦੀ ਬੰਦ ਨੇ ਉਹਨਾਂ ਨੂੰ ਪੁੱਛੋ ਤੈਨੂੰ ਉਮਰ ਕੈਦ ਹੋਈ ਕਿਉਂ ਹੋਈ ਤੈਨੂੰ 10 ਸਾਲ ਦੀ ਕੈਦ 5 ਸਾਲ ਦੀ ਕੈਦ ਕਿਉਂ ਹੋਈ ਉਹ ਕਹਿਣਗੇ ਬਸ ਜੇ ਕਤਲ ਹੋਇਆ ਸੀ ਤੇ ਕੰਮ ਵਿਗੜੇ ਜੀਭ ਤੋਂ ਸੀ ਉਹਨੇ ਮੈਨੂੰ ਕੁਛ ਕਹਿ ਦਿੱਤਾ ਅੱਗੋਂ ਮੈਂ ਕਹਿਤਾ ਉਹਨੇ ਗਾਲ ਕੱਢਤੀ ਮੈਨੂੰ ਗੁੱਸਾ ਚੜ ਗਿਆ ਚੱਲ ਗਿਆ ਗੰਡਾਸਾ ਸਿਰ ਪਾਟ ਗਿਆ ਤੇ ਬਸ ਹੋ ਗਿਆ ਕੰਮ ਇਹ ਵਿਗੜਿਆ ਜੀਭ ਤੋਂ ਆ ਤੇ ਆਪਾਂ ਜਿੰਨੇ ਅੱਜ ਮਰਦ ਦੇ ਚਰਨਾਂ ਵਿੱਚ ਆਏ ਹਾਂ ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਮਹਾਂਪੁਰਖਾਂ ਦੇ ਨਾਂ ਉੱਤੇ ਇਹ ਟਰੱਸਟ ਹੈ ਇਹਨਾਂ ਦਾ ਕਮੇਟੀ ਜਿਹੜੀ ਹੈ ਬਾਬਾ ਆਨੰਦ ਸਿੰਘ ਜੀ ਦੇ ਨਾਂ 'ਤੇ ਰੱਖਿਆ ਨਾਮ ਇਹਨਾਂ ਨੇ ਤੇ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਖਾਂ ਦਾ ਇਹ ਬਚਨ ਹੈ ਜਿਹੜਾ ਬੰਦਾ ਆਪਣੀ ਜੀਭ ਤੇ ਅੱਧਾ ਮਿੰਟ ਹੀ ਕੰਟਰੋਲ ਕਰ ਲਵੇ ਅੱਧਾ ਮਿੰਟ ਲੜਦਾ ਲੜਦਾ ਅੱਧਾ ਮਿੰਟ ਹੀ ਕੰਟਰੋਲ ਕਰ ਲਵੇ ਕਹਿੰਦੇ ਆਉਣ ਵਾਲਾ ਮਾੜਾ ਸਮਾਂ ਟਲ ਜਾਂਦਾ ਹੈ ਆਉਣ ਵਾਲੀ ਬੜੀ ਵੱਡੀ ਵਿਪਤਾ ਟਲ ਜਾਂਦੀ ਹੈ ਸਿਰਫ ਅੱਧਾ ਮਿੰਟ 30 ਸੈਕਿੰਡ ਹੀ ਜੇ ਆਪਣੀ ਜੀਭ ਤੇ ਕੰਟਰੋਲ ਕਰ ਲਵੇ ਇਹ ਜੀਭ ਆ ਜਿਹਨੇ ਵਿਗਾੜਿਆ ਹੋਇਆ ਕੰਮ ਤੇ ਜੀਭ ਨਾਲ ਜਿੰਨਾ ਮਰਜ਼ੀ ਪ੍ਰੇਮ ਪਾ ਲਓ ਸਾਰੀ ਦੁਨੀਆ ਨਾਲ ਬਣ ਆ ਜਾਏਗੀ ਤੇ ਜਿਹੜੇ ਜੀਭ ਤੋਂ ਮਿੱਠਾ ਬੋਲਦੇ ਨੇ ਸਤਿਗੁਰਾਂ ਨੂੰ ਚੰਗੇ ਹੀ ਉਹ ਲੱਗਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੌਸਾ ਪਹਿਲਾਂ ਆਪ ਜੀ ਨੇ ਸ਼ਬਦ ਸੁਣਿਆ ਭਾਈ ਪ੍ਰੀਤਮ ਸਿੰਘ ਹੋਣਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੈ ਚਿਤਾਰੈ ਪਤਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ ਆ ਬਚਨ ਆਇਆ ਵਿੱਚ ਵੀ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਕਹਿੰਦੇ ਉਹ ਕੌੜਾ ਬੋਲਣ ਜਾਣਦਾ ਹੀ ਨਹੀਂ ਜਿਹਦੇ ਅੰਦਰ ਬੈਠਾ ਹੋਏਗਾ ਉਹ ਵੀ ਕੌੜਾ ਬੋਲਣ ਜਾਣਦਾ ਹੀ ਉਹ ਜਿਹਦੇ ਅੰਦਰ ਬੈਠਾ ਹੋਏਗਾ ਇੱਕ ਗੱਲ ਹੋਰ ਬਿਹਾਰ 'ਚ ਚਲੇ ਜਾਓ ਜਦੋਂ ਉਹ ਆਪਣੀ ਭਾਸ਼ਾ ਬੋਲਣਗੇ ਗੂੜੀ ਬੋਲੀ ਆਪਣੀ ਜਦੋਂ ਬਿਹਾਰੀ ਬੋਲਣਗੇ ਸਾਨੂੰ ਸਮਝ ਨਹੀਂ ਪੈਣੀ ਵੀ ਕੀ ਕਹਿੰਦੇ ਨਾ ਸਾਡੀ ਉਹਨਾਂ ਨੂੰ ਸਮਝ ਪਵੇ ਹੋਰ ਕਿਤੇ ਚਲੇ ਜਾਓ ਵੱਖੋ ਵੱਖਰੀਆਂ ਬੋਲੀਆਂ ਨੇ ਇੱਕ ਦੂਜੇ ਦੀ ਬੋਲੀ ਸਮਝ ਨਹੀਂ ਪੈਂਦੀ ਤੇ ਜਦੋਂ ਪੰਜਾਬੀ ਨੂੰ ਪੰਜਾਬੀ ਮਿਲ ਜਾਂਦਾ ਬੋਲੀਆਂ ਰਲ ਜਾਂਦੀਆਂ ਨੇ ਤੇ ਸਮਝ ਆ ਜਾਂਦੀ ਹੈ ਅਸੀਂ ਕਹਿੰਦੇ ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਨਹੀਂ ਪੈਂਦੀ ਸਾਡੀ ਬੋਲੀ ਵੀ ਉਹਦੀ ਬੋਲੀ ਸਾਨੂੰ ਸਮਝ ਨਹੀਂ ਪੈਂਦੀ ਤੇ ਸਾਡਾ ਬਹੁਤ ਲੋਕਾਂ ਦਾ ਖਿਆਲ ਇਹ ਵੇ ਮੈਂ ਅਰਦਾਸਾ ਕਰਦਾ ਮੇਰੀ ਉਹ ਸੁਣਦਾ ਨਹੀਂ ਇਹਦਾ ਮਤਲਬ ਵੀ ਮੇਰੀ ਬੋਲੀ ਉਹਨੂੰ ਸਮਝ ਨਹੀਂ ਆਉਂਦੀ ਉਹਦੀ ਬੋਲੀ ਸਾਨੂੰ ਸਮਝ ਨਹੀਂ ਆਉਂਦੀ ਇਹਦਾ ਕਾਰਨ ਇਹ ਵੇ ਉਹ ਕੌੜਾ ਬੋਲਣ ਨਹੀਂ ਜਾਣਦਾ ਅਸੀਂ ਮਿੱਠਾ ਬੋਲਣ ਨਹੀਂ ਜਾਣਦੇ ਜਿੱਦਣ ਉਹਦੇ ਵਾਲੀ ਬੋਲੀ ਮਿੱਠੀ ਸਾਡੀ ਹੋ ਗਈ ਸਾਡੀ ਉਹਨੇ ਸੁਣ ਲੈਣੀ ਹੈ ਤੇ ਉਹਦੀ ਅਸੀਂ ਸੁਣ ਲਾਂਗੇ ਸਾਡੀ ਉਹਨੇ ਸੁਣ ਲੈਣੀ ਹੈ ਤੇ ਉਹਦੀ ਅਸੀਂ ਸੁਣ ਲਵਾਂਗੇ ਜਿੱਦਣ ਮਿੱਠਾ ਬੋਲਣ ਲੱਗ ਪਏ ਇਹ ਜੀਭ ਬੜੇ ਪਵਾੜੇ ਪਾਉਂਦੀ ਇਤਿਹਾਸ ਗਵਾਹ ਹੈ ਆਪ ਜੀ ਨੇ ਮਹਾਂਭਾਰਤ ਸੁਣੀ ਹੋਣੀ ਹੈ ਲੋਕਾਂ ਨੇ ਮਹਾਂਭਾਰਤ ਬਣਾਈ ਵੀ ਹੈ ਹਿੰਦੂ ਧਰਮ ਵਿੱਚ ਰਾਮ ਕੋਈ ਬਣ ਸਕਦਾ ਰਾਮ ਲੀਲਾ ਹੁੰਦੀ ਕ੍ਰਿਸ਼ਨ ਬਣ ਸਕਦਾ ਕੋਈ ਮੈਂ ਮਾੜਾ ਨਹੀਂ ਕਹਿੰਦਾ ਕੋਈ ਰਾਮ ਬਣੇ ਜੇ ਧਰਮ ਆਗਿਆ ਦਿੰਦਾ ਲੋਕ ਕਹਿੰਦੇ ਨੇ ਬਣ ਸਕਦਾ ਕੋਈ ਰਾਮ ਤੇ ਬਣੇ, ਕੋਈ ਬਣ ਸਕਦਾ ਭਗਵਾਨ ਕ੍ਰਿਸ਼ਨ ਤੇ ਬਣੇ, ਕੋਈ ਈਸਾ ਜੀ ਬਣ ਸਕਦਾ ਤੇ ਬਣੇ, ਠੀਕ ਆ ਬਣੇ, ਪਰ ਰਾਮ ਜੀ ਵਾਲੇ ਕੁਛ ਗੁਣ ਵੀ ਤੇ ਹੋਣੇ ਚਾਹੀਦੇ ਆ। ਜੇ ਅੰਦਰ ਸਿਗਰਟ ਪੀ ਰਿਹਾ ਹੋਵੇ ਉਦੋਂ ਬਾਅਦ ਸਟੇਜ ਤੇ ਚੜ ਕੇ ਰਾਮ ਜੀ ਦਾ ਰੋਲ ਕਰੇ ਤੇ ਫਿਰ ਵੇਖੋ ਫਿਰ ਗੱਲ ਬਣਦੀ ਕਿਤੇ। ਉਹਦਾ ਪਊਆ ਲਾਏ ਤੇ ਫਿਰ ਕਵੇ ਵੀ ਮੈਂ ਕ੍ਰਿਸ਼ਨ ਜੀ ਆ, ਸਟੇਜ ਤੇ ਚੜ ਕੇ ਤੇ ਕੱਪੜੇ ਪਾ ਕੇ ਕ੍ਰਿਸ਼ਨ ਵਾਲੇ, ਇਹ ਸੋਭਦੀ ਗੱਲ ਕਿਤੇ? ਉਹ ਇਸੇ ਕਰਕੇ ਮਾਨ ਹੈ ਸਾਨੂੰ ਸਿੱਖ ਧਰਮ ਉੱਤੇ, ਭਾਵੇਂ ਕਿ ਸਾਡੇ ਵਿੱਚ ਪਤਤ ਬੜੇ ਹੋ ਗਏ, ਕ੍ਰਿਤੀਆਂ ਬੜੀਆਂ ਆ ਗਈਆਂ, ਘਾਟਾਂ ਬੜੀਆਂ ਆ ਗਈਆਂ, ਪਰ ਇੱਥੇ ਕੋਈ ਗੁਰੂ ਗੋਬਿੰਦ ਸਿੰਘ ਬਣ ਕੇ ਆਏਗਾ, ਆਏਗਾ ਤੁਰ ਕੇ ਚਾਰ ਜਣਿਆਂ ਨੂੰ ਚੁੱਕ ਕੇ ਲਿਜਾਣਾ ਪੈਣਾ, ਆਏ ਗੁਰੂ ਨਾਨਕ ਬਣ ਕੇ ਕੋਈ ਇੱਥੇ ਕੋਈ ਕਵੇਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਹਾਂ ਤੇ ਗੁਰਮੁਖੋ ਉਹ ਜਾ ਨਹੀਂ ਸਕਦਾ ਜੇ ਆਉਂਦਾ ਵਾਪਸ, ਇੱਥੇ ਕੋਈ ਚੜ੍ਹੇਗਾ ਸਟੇਜ ਤੇ ਕਵੇ ਵੀ ਮੈਂ ਗੁਰੂ ਗੋਬਿੰਦ ਸਿੰਘ ਨਹੀਂ, ਇੱਥੇ ਨਹੀਂ ਕੋਈ ਬਣ ਸਕਦਾ। ਕਿਉਂ? ਸਿੱਖ ਧਰਮ ਕਦੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਵੀ ਗੁਰੂ ਗੋਬਿੰਦ ਸਿੰਘ ਕੋਈ ਬਣੇ, ਕਿਉਂ? ਉਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ।
ਸਤਿ ਸ੍ਰੀ ਅਕਾਲ।
ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਬਹੁ ਪ੍ਰਗਟਿਓ ਪੁਰਖ ਭਗਵੰਤ ਰੂਪ ਗੋਬਿੰਦ ਸਿੰਘ ਸੂਰਾ। ਦੋ ਬਚਨ ਨੇ ਇੱਕੋ ਲਖਾਰੀ ਦੀ ਕਲਮ ਕਹਿੰਦੀ। ਇੱਕ ਪਾਸੇ ਦੁਨਿਆਵੀ ਐਨਕ ਲਾ ਕੇ ਵੇਖ ਲਓ, ਜੇ ਮਹਾਰਾਜ ਦਾ ਪਰਿਵਾਰਕ ਜੀਵਨ ਵੇਖੋਗੇ ਫਿਰ ਉਹ ਮਰਦ ਅਗੰਬੜਾ ਹੈ, ਅਕੇਲਾ ਹੀ, ਉਹਦੇ ਵਰਗਾ ਕੋਈ ਨਹੀਂ ਲੱਭਣਾ। ਜੇ ਰੂਹਾਨੀਅਤ ਦੀ ਤਾਕਤ ਵੇਖੋਗੇ ਫਿਰ ਉਹੀ ਕਲਮ ਦੁਆਰਾ ਕਹਿੰਦੀ ਹੈ, ਵੈ ਪ੍ਰਗਟਿਓ ਪੁਰਖ ਭਗਵੰਤ ਰੂਪ ਗੋਬਿੰਦ ਸਿੰਘ ਸੂਰਾ। ਉਧਰ ਵੀ ਮੁਕਾਬਲਾ ਕੋਈ ਨਹੀਂ, ਇੱਧਰ ਵੀ ਮੁਕਾਬਲਾ ਕੋਈ ਨਹੀਂ। ਆਖੋ ਸਤਿਨਾਮ। ਸਰੀਰ ਦਾ ਜੀਵਨ ਵੇਖ ਲਓ, ਜੇ ਪਰਿਵਾਰ ਵਿੱਚ ਮਰਜ ਰਹੇ ਬੱਚਿਆਂ ਚ ਰਹੇ ਤੇ ਉਹਨਾਂ ਦਾ ਪਰਿਵਾਰਕ ਜੀਵਨ ਕੈਸਾ ਸੀ, ਸਮਾਜਿਕ ਜੀਵਨ ਕੈਸਾ ਸੀ, ਰਾਜਨੀਤਿਕ ਜੀਵਨ ਕੈਸਾ ਸੀ, ਧਾਰਮਿਕ ਜੀਵਨ ਕੈਸਾ ਸੀ, ਬਸ ਇਹੀ ਕਹਿਣਾ ਪਏਗਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ।
ਸਤਿ ਸ੍ਰੀ ਅਕਾਲ।
ਜਰਾ ਧਿਆਨ ਦਿਓ ਗੁਰਮੁਖੋ, ਕੋਈ ਨਹੀਂ ਬਣ ਸਕਦਾ ਗੁਰੂ ਗੋਬਿੰਦ ਸਿੰਘ, ਕੋਈ ਨਹੀਂ ਗੁਰੂ ਨਾਨਕ ਬਣ ਸਕਦਾ। ਪਰ ਕਿਸੇ ਧਰਮ ਵਿੱਚ ਜੇ ਆਗਿਆ ਮਿਲਦੀ ਆ ਕਿ ਕੋਈ ਕਿਸੇ ਦੀ ਰੀਸ ਕਰ ਸਕਦਾ ਤੇ ਕਰੇ। ਪਰ ਮੈਂ ਅਰਜੇ ਕਰਨ ਲੱਗਾ ਸਾਂ, ਇਤਿਹਾਸ ਭਾਵੇਂ ਕੋਈ ਵੀ ਹੋਵੇ, ਗੱਲ ਤ੍ਰੇਤੇ ਦੀ ਕਰੋ, ਗੱਲ ਦੁਆਪਰ ਦੀ ਕਰੋ, ਗੱਲ ਕਲਯੁਗ ਦੀ ਕਰੋ, ਗੱਲ ਭਾਵੇਂ ਸਤਯੁਗ ਦੀ ਕਰੋ, ਅਸੀਂ ਗਿਆਨ ਲੈਣਾ, ਅਸੀਂ ਗਿਆਨ ਲੈਣਾ। ਗੁਰਮੁਖੋ ਧਰੂ ਜੀ ਦੀ ਬਾਣੀ ਤੇ ਨਹੀਂ ਗੁਰੂ ਗ੍ਰੰਥ ਸਾਹਿਬ ਮਰ ਵਿੱਚ ਦਰਜ, ਪਰ ਪ੍ਰਮਾਣ ਧਰੂ ਦਾ ਹੈ। ਪ੍ਰਹਿਲਾਦ ਜੀ ਦੀ ਬਾਣੀ ਤੇ ਨਹੀਂ ਦਰਜ ਗੁਰੂ ਗ੍ਰੰਥ ਸਾਹਿਬ ਮਰ ਵਿੱਚ, ਪਰ ਪ੍ਰਹਿਲਾਦ ਜੀ ਦਾ ਪ੍ਰਮਾਣ ਹੈ। ਗਨਕਾ ਦੀ ਬਾਣੀ ਤੇ ਨਹੀਂ ਦਰਜ, ਪਰ ਗਨਕਾ ਦਾ ਪ੍ਰਮਾਣ ਤੇ ਲਿਆ। ਅਜਾਮਲ ਦੀ ਬਾਣੀ ਨਹੀਂ ਦਰਜ, ਅਜਾਮਲ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਰ ਵਿੱਚ ਮੌਜੂਦ ਹੈ। ਅਸੀਂ ਜਿਹੜਾ ਇਤਿਹਾਸ ਕੋਈ ਭਾਵੇਂ ਤ੍ਰੇਤੇ ਦਾ ਲੈ ਲਓ, ਭਾਵੇਂ ਦੁਆਪਰ ਦਾ ਲੈ ਲਓ, ਭਾਵੇਂ ਕੋਈ ਵੀ ਲੈ ਲਓ, ਆਪਾਂ ਸੇਧ ਲੈਣ ਵਾਸਤੇ ਪ੍ਰਮਾਣ ਲੈਣਾ। ਗੱਲ ਅਰਜੇ ਕਰਨ ਲੱਗਾ ਸਾਂ ਵੀ ਜੀਵ ਜਿਹੜੀ ਹੈ ਨਾ ਜੀ, ਇਹ ਬੜੇ ਪਵਾੜੇ ਪਾਉਂਦੀ, ਇਹਦੇ ਤੇ ਜੇ ਕੰਟਰੋਲ ਹੋ ਜਾਏ ਤੇ ਮਨ ਟਿਕ ਸਕਦਾ, ਮਨ ਖਲੋ ਸਕਦਾ ਹੌਲੀ ਹੌਲੀ। ਇਹ ਗੱਲ ਕਦੇ ਨਾ ਕਹੋ ਕਿ ਫਲਾਣਾ ਜੀਵ ਦਾ ਹੀ ਕੌੜਾ ਅੰਦਰੋਂ ਮਿੱਠਾ, ਇਹ ਨਹੀਂ ਹੋ ਸਕਦਾ। ਜੀਵ ਦਾ ਕੌੜਾ, ਜੀਵ ਦਾ ਫਿੱਕਾ ਬੰਦਾ, ਉਹਦਾ ਤਨ ਵੀ, ਉਹਦਾ ਮਨ ਵੀ ਫਿੱਕਾ ਹੈ। ਉਹਦਾ ਤਨ ਸਾਨੂੰ ਚੰਗਾ ਨਹੀਂ ਲੱਗੇਗਾ ਜਿਹੜਾ ਜੀਵ ਤੋਂ ਕੌੜਾ ਬੋਲਦਾ, ਕਹਾਂਗੇ ਕਿੱਥੇ ਮੱਥੇ ਲੱਗ ਗਿਆ। ਭਾਵੇਂ ਸੋਹਣਾ ਹੀ ਹੋਵੇ ਫਿਰ ਵੀ ਕਹਾਂਗੇ ਕਾਲੇ ਮੱਥੇ ਵਾਲਾ, ਕਾਲੇ ਮੂੰਹ ਵਾਲਾ, ਏਦਾਂ ਦਾ ਸ਼ਬਦ ਬੋਲਾਂਗੇ। ਗੁਰਮੁਖੋ ਭਾਵੇਂ ਉਹ ਚੰਗਾ ਹੀ ਹੋਵੇ, ਉਹ ਸਾਨੂੰ ਸੋਹਣਾ ਨਹੀਂ ਲੱਗੇਗਾ। ਰੰਗ ਹੋਵੇ ਕਾਲਾ, ਗੁਣਾਂ ਦੇ ਗੁਣਾਂ ਨਾਲ ਭਰਪੂਰ ਹੋਵੇ ਨਾ, ਉਹ ਸਾਨੂੰ ਸੋਹਣਾ ਲੱਗਦਾ। ਮੈਂ ਇੱਕ ਅਰਜ ਬੜੀ ਵਾਰੀ ਕਰਦਾ ਹੁੰਦਾ, ਕੋਈ ਇਹ ਨਾ ਸੋਚੇ ਮੇਰਾ ਰੰਗ ਕਾਲਾ ਹੈ, ਮੈਂ ਕੋਝਾਂ, ਮੇਰਾ ਸਰੀਰ ਨਹੀਂ ਢੰਗ ਦਾ, ਮੈਨੂੰ ਲੱਤ ਤੋਂ ਸਹੀ ਢੰਗ ਤੁਰਿਆ ਨਹੀਂ ਜਾਂਦਾ, ਅੱਖ ਤੋਂ ਦਿਸਦਾ ਨਹੀਂ ਜਾਂ ਕੰਨਾਂ ਤੋਂ ਬੋਲਾਂ ਜਾਂ ਮੇਰਾ ਰੰਗ ਕਾਲਾ ਹੈ, ਮੇਰੇ ਦੰਦ ਇੱਦਾਂ ਦੇ ਨੇ, ਮੇਰੀਆਂ ਅੱਖਾਂ ਇੱਦਾਂ ਦੀਆਂ ਨੇ, ਤੇ ਇਹ ਨਹੀਂ ਸੋਚਣਾ ਚਾਹੀਦਾ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਸੰਸਾਰ ਵਿੱਚ ਕਦਰ ਗੁਣਾ ਕਰਕੇ ਪੈਣੀ ਹੈ, ਰੰਗ ਕਰਕੇ ਨਹੀਂ। ਇਹਦਾ ਪ੍ਰਮਾਣ ਹੈ ਬੜਾ ਵੱਡਾ, ਕੋਇਲ ਤੋਂ ਕਾਲਾ ਤੇ ਕੋਈ ਵੀ ਨਹੀਂ। ਕਾਲੇ ਰੰਗ ਦੇ ਸੋਚ ਵਿੱਚ ਡੁੱਬਿਆ ਹੋਇਆ ਵੀ ਮੇਰਾ ਰੰਗ ਕਿਉਂ ਕਾਲਾ, ਪਰ ਭਲਿਆ ਜਰਾ ਕੋਇਲ ਵੱਲ ਵੇਖੀ ਖਾਂ, ਕੋਇਲ ਤੋਂ ਕਾਲਾ ਤੇ ਕੋਈ ਵੀ ਨਹੀਂ। ਪਰ ਕੋਇਲ ਜਦੋਂ ਬੋਲਦੀ ਹੈ ਜੀ ਕਰਦਾ ਸੁਣੀ ਜਾਈਏ, ਤੇ ਬਗਲੇ ਵਰਗਾ ਚਿੱਟਾ ਦੁਨੀਆਂ ਚ ਬੰਦਾ ਕੋਈ ਨਹੀਂ ਲੱਭਣਾ ਤੁਹਾਨੂੰ, ਬਗਲੇ ਵਰਗਾ ਚਿੱਟਾ। ਪਰ ਕਦੇ ਜ਼ਿਮੀਂਦਾਰ ਬੈਠੇ ਹੋ, ਕਦੇ ਕਿਸੇ ਨੇ ਪਿੰਜਰੇ ਚ ਪਾ ਕੇ ਰੱਖਿਆ ਵੀ ਬਗਲਾ ਸੋਹਣਾ ਬੜਾ ਲੱਗਦਾ, ਟੰਗ ਲਓ ਵਿਹੜੇ ਚ ਲਿਆ ਕੇ। ਕਦੇ ਨੀ ਬਗਲਾ ਰੱਖਿਆ ਕਿਸੇ ਨੇ, ਕਦੇ ਨੀ ਬਗਲੇ ਨੂੰ ਪਿੰਜਰੇ ਚ ਪਾ ਕੇ ਰੱਖਿਆ। ਕਿਉਂ ਨੀ ਰੱਖਦੇ? ਕਿਉਂਕਿ ਬਗਲਾ ਸੀ ਚਿੱਟਾ, ਡੱਡੀਆਂ ਮੱਛੀਆਂ ਖਾਣ ਕਰਕੇ ਬਗਲੇ ਨੂੰ ਉਹਦਾ ਔਗਣ ਮਾਰ ਗਿਆ। ਕੋਇਲ ਸੀ ਕਾਲੀ, ਪ੍ਰੀਤਮ ਦੇ ਬਿਰਹੋਂ ਵਿੱਚ ਗਾਉਣ ਕਰਕੇ ਉਹਨੂੰ ਉਹਦਾ ਗੁਣ ਤਾਰ ਗਿਆ।